ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਦੁਆਰਾ ਜੋ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਗਈਆਂ ਹਨ ਸੰਗਤ ਦੇ ਵਿਸ਼ੇ ਉੱਤੇ, ਸੰਗਤ ਦੇ ਵਿਸ਼ੇ ਉੱਤੇ ਮਹਾਂਪੁਰਖਾਂ ਨੇ 14 ਲੇਖਾਂ ਦੀ ਲੜੀ ਲਿਖੀ ਹੈ। 12ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ ਲੇਖ ਨੰਬਰ 89, ਸੰਗਤ ਭਾਗ 12। ਕੁਝ ਸਦੀਆਂ ਪਹਿਲਾਂ ਅਮਰੀਕਾ ਦੇ ਵਾਸੀ ਅਨਪੜ੍ਹ ਜੰਗਲੀ ਵਹਿਸ਼ੀ ਲੋਕ ਸਨ। ਜਦ ਕਿ ਯੂਰਪ ਦੇ ਦੇਸ਼ਾਂ ਦੀ ਸੱਭਿਅਤਾ ਗਿਆਨ ਅਤੇ ਵਿਗਿਆਨ ਦੁਆਰਾ ਤਰੱਕੀ ਕਰ ਰਹੀ ਸੀ। ਕੋਲੰਬਸ ਦੇ ਉਦਮ ਨਾਲ ਅਮਰੀਕਾ ਟਾਪੂ ਲੱਭਾ ਅਤੇ ਇਸ ਵਿੱਚ ਯੂਰਪ ਦੇ ਤਰੱਕੀ ਯਾਫਤਾ ਵਾਸੀਆਂ ਦੇ ਮੇਲ ਜੋਲ, ਵਿਵਹਾਰ, ਸੰਘ ਅਥਵਾ ਸੰਗਤ ਨਾਲ ਸਹਿਜੇ ਸਹਿਜੇ ਅਮਰੀਕਾ ਦੀ ਸੱਭਿਅਤਾ ਵੀ ਤਰੱਕੀ ਕਰ ਰਹੀ ਯੂਰਪ ਦੇ ਮੇਲ ਦੇ ਨਾਲ। ਯੂਰਪ ਦੀ ਸੱਭਿਆ ਦੀ ਸੰਗਤ ਬਗੈਰ ਅਮਰੀਕਾ ਨਿਵਾਸੀ ਆਪਣੀ ਪੁਰਾਣੀ ਸੱਭਿਅਤਾ ਵਿੱਚ ਹੀ ਜਕੜੇ ਰਹਿਣੇ ਸਨ। ਐਨ ਇਸੇ ਤਰ੍ਹਾਂ ਇਸ ਮਾਇਕੀ ਮੰਡਲ ਦੇ ਜੀਵ ਆਤਮਕ ਗਿਆਨ ਦੀ ਰੋਸ਼ਨੀ ਬਗੈਰ ਹਉਮੈ ਦੇ ਭਰਮ ਭਲਾਵੇ ਦੇ ਹਨੇਰ ਖਾਤੇ ਵਿੱਚ ਗਲਤਾਨ ਹਨ। ਖੂਹ ਦੇ ਡੱਡੂ ਵਾਂਗ ਇਹ ਜੀਵ ਆਪਣੀ ਹੀ ਬਣਾਈ ਹੋਈ ਹਉਮੈ ਦੀ ਅਗਿਆਨਤਾ ਦੇ ਖੂਹ ਖਾਤੇ ਵਿੱਚ ਪਲਚ ਪਲਚ ਕੇ ਆਪਣਾ ਜੀਵਨ ਅਜਾਈਂ ਗਵਾ ਰਹੇ ਹਨ। ਖੂਹ ਦੇ ਡੱਡੂ ਨੂੰ ਜੇ ਕੋਈ ਦੱਸੇ ਕਿ ਖੂਹ ਤੋਂ ਬਾਹਰ ਅਤਿਅੰਤ ਵਿਸ਼ਾਲ ਦੁਨੀਆ ਹੈ ਜਿਸ ਵਿੱਚ ਅਥਾਹ ਸਮੁੰਦਰ ਹਨ, ਤਾਂ ਡੱਡੂ ਇਸ ਗੱਲ ਉੱਤੇ ਸ਼ੱਕ ਕਰਦਾ ਹੈ ਅਤੇ ਮੰਨਣ ਲਈ ਤਿਆਰ ਨਹੀਂ ਹੈ। ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ, ਐਸੀ ਮੇਰਾ ਮਨ ਵਿਖਿਆ ਬਿਮੋਹਿਆ ਕਿਛ ਆਰਾ ਪਾਰ ਨਾ ਸੂਝ। ਜਦ ਤੋਂ ਦੁਨੀਆ ਸਾਜੀ ਗਈ ਹੈ ਰੱਬ ਨੇ ਇਸ ਉੱਤੇ ਤਰਸ ਕਰਕੇ ਅਪਾਰ ਕਿਰਪਾ ਦੁਆਰਾ ਆਤਮਿਕ ਮੰਡਲ ਵੱਲ ਸਾਨੂੰ ਪ੍ਰੇਰਨ ਲਈ ਅਨੇਕਾਂ ਗੁਰੂ ਅਵਤਾਰ ਪੀਰ ਔਲੀਏ ਗੁਰਮੁਖ ਭਗਤ ਸਾਧ ਸੰਤ ਜੱਗ ਵਿੱਚ ਪਠਾਏ, ਜਿਨ੍ਹਾਂ ਨੇ ਆਪਣੀ ਸ਼ਖਸੀ ਜੀਵਨ ਅਤੇ ਬਾਣੀਆਂ ਦੁਆਰਾ ਜੀਵਾਂ ਨੂੰ ਆਤਮ ਮੰਡਲ ਦਾ ਸੰਦੇਸ਼ ਦਿੱਤਾ ਅਤੇ ਪ੍ਰੇਰਿਆ। ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ 'ਤੇ ਆਪ ਉਭਾਰਿਆ। ਜਦ ਆਤਮਿਕ ਦੇਸ਼ ਦੇ ਵਾਸੀ ਹਰਜਨ ਉਚੇਰੀ ਚੰਗੇਰੀ ਸੁਨੇਰੀ ਸੁਖਦਾਈ ਰਸਮਈ ਪ੍ਰੇਮਮਈ ਬਸਮਾਦੀ ਬਾਣੀ ਆਤਮ ਗਿਆਨ ਕਹਾਣੀਆਂ ਉਪਦੇਸ਼ ਸ਼ਬਦ ਨਾਮ ਆਦਿ ਸੁਣਾਉਂਦੇ ਹਨ, ਤਾਂ ਜਨਮਾਂ ਜਮਾਂਤਰਾਂ ਤੋਂ ਦ੍ਰਿੜ ਹੋਏ ਮਾਇਕੀ ਭਰਮ ਪਲਾਵੇ ਦੇ ਨਿਸ਼ਚੇ ਕਾਰਨ ਅਸੀਂ ਓਪਰੇ ਜਿਹੇ ਮਨ ਨਾਲ ਇਹਨਾਂ ਆਤਮ ਦੇਸ਼ ਦੇ ਸੰਦੇਸ਼ਾਂ ਨੂੰ ਸੁਣ ਸੁਣਾ ਕੇ ਓਪਰੇ ਜਿਹੇ ਮਨ ਨਾਲ ਸੁਣਦੇ ਹਾਂ ਜੋ ਹਰ ਜਨ ਸੁਣਾਉਂਦੇ ਹਨ ਇਹਨਾਂ ਆਤਮ ਦੇਸ਼ ਦੇ ਸੰਦੇਸ਼ਾਂ ਨੂੰ ਸੁਣ ਸੁਣਾ ਕੇ ਪੜ੍ਹ ਪੜਾ ਕੇ ਮਨ ਦੀਆਂ ਆਪਣੀ ਰੰਗਤ ਚਾੜ ਕੇ ਮਨ ਘੜਤ ਗਿਆਨ ਘੋਟ ਕੇ ਸਿਰ ਹਿਲਾ ਛੱਡਦੇ ਹਾਂ, ਕਿਉਂਕਿ ਇਹ ਅਨੋਖੀ ਆਤਮਿਕ ਸਿੱਖਿਆ ਅਤੇ ਦੈਵੀ ਗਿਆਨ ਸਾਡੇ ਮਨ ਨੂੰ ਪੂੰਦਾ ਹੀ ਨਹੀਂ, ਪੁੜਦਾ ਹੀ ਨਹੀਂ, ਪਕੜਦਾ ਹੀ ਨਹੀਂ, ਮੁਖਾਫ ਹੀ ਨਹੀਂ ਆਉਂਦਾ, ਨਿਸ਼ਚਾ ਹੀ ਨਹੀਂ ਆਉਂਦਾ। ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ, ਇਹ ਮਨ ਜਲਿਆ ਦੂਜੇ ਦੋਏ। ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਵਜਾਈਏ ਫੂਕ, ਸਾਧ ਸੰਗਤ ਗੁਰ ਸ਼ਬਦ ਸੁਣ ਰਿਹਦੇ ਨਾ ਵਸੈ ਅਭਾਗ ਪ੍ਰਾਣੀ, ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨਾ ਚਿੱਤ ਧਰੰਦੇ। ਜਿਸ ਕਾਰਨ ਸਾਡਾ ਅੰਦਰਲਾ ਮਨ ਗੁਰਬਾਣੀ ਵਿੱਚ ਦਰਸਾਏ ਆਤਮਕ ਗਿਆਨ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ, ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨਭਉ ਭਾਉ ਨ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨਾ ਪਰਸੈ। ਇਸ ਤਰ੍ਹਾਂ ਗੁਰਬਾਣੀ ਦੇ ਆਤਮਕ ਗਿਆਨ ਦੇ ਅੰਤਰੀ ਭਾਵਾਂ ਅਥਵਾ ਅਨੁਭਵੀ ਤੱਤ ਗਿਆਨ ਨੂੰ ਸਮਝਣ ਜਾਣਨ ਅਥਵਾ ਕਮਾਉਣ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਲੋੜ ਹੀ ਨਹੀਂ ਪਾਸਦੀ, ਉਤਸ਼ਾਹ ਹੀ ਨਹੀਂ ਆਉਂਦਾ, ਖੇਚਲ ਹੀ ਨਹੀਂ ਕਰਦੇ, ਉਦਮ ਤਾਂ ਕੀ ਕਰਨਾ ਸੀ। ਅਸੀਂ ਇਸ ਧੁਰੋਂ ਆਈ ਬਾਣੀ ਨੂੰ ਪਾਠ ਕਰਨ, ਹਾਂਜੀ ਅਸੀਂ ਇਸ ਧੁਰੋਂ ਆਈ ਬਾਣੀ ਨੂੰ ਪਾਠ ਕਰਨ, ਪੂਜਾ ਕਰਨ, ਭਾਈਚਾਰਕ ਵਿਹਾਰ, ਗਰਜਾਂ ਪੂਰੀਆਂ ਕਰਨ, ਮਾਇਆ ਕਮਾਉਣ, ਰਾਗ ਦੇ ਪ੍ਰਗਟਾਵੇ, ਗਿਆਨ ਘੋਟਣ, ਵਾਦ ਵਿਵਾਦ ਕਰਨ, ਮਨਤਾ ਮਨਾਉਣ, ਫੋਕਾ ਪ੍ਰਚਾਰ ਕਰਨ, ਭਲੇ ਭਲੇਰੇ ਬਣਨ, ਧਾਰਮਿਕ ਠਾਠ ਵਾਠ ਰਚਾਉਣ ਲਈ ਵਰਦੇ ਹਾਂ। ਇਹ ਗੁਰਬਾਣੀ ਤੁਰੋਂ ਆਤਮਕ ਮੰਡਲ ਤੋਂ ਉਤਰੀ ਹੈ, ਹਾਂਜੀ ਇਹ ਗੁਰਬਾਣੀ ਤੁਰੋਂ ਆਤਮਕ ਮੰਡਲ ਤੋਂ ਉਤਰੀ ਹੈ। ਇਸ ਦੇ ਅੰਦਰ ਆਤਮਕ ਮੰਡਲ ਦਾ ਬਿਆਨ, ਗਿਆਨ, ਸੰਦੇਸ਼ ਅਤੇ ਪ੍ਰੇਰਨਾ ਭਰੀ ਪਈ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਰਤਨਾ ਰਤਨ ਪਦਾਰਥ ਬੁੱਪ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਅੰਮ੍ਰਿਤ ਬਾਣੀ ਤੱਤ ਵਿਖਾਣੀ, ਗਿਆਨ ਧਿਆਨ ਵਿੱਚ ਆਈ। ਪਰ ਜਨਮਾਂ ਜਮਾਂਤਰਾਂ ਤੋਂ ਮਾਇਕੀ ਮੰਡਲ ਵਿੱਚ ਗਲਤਾਨ, ਲਗਾਤਾਰ ਗਲਤਾਨ ਹੋ ਕੇ ਅਸੀਂ ਮਾਇਆ ਦਾ ਸਰੂਪ ਹੀ ਬਣ ਚੁੱਕੇ ਹਾਂ। ਅਸਲ ਵਿੱਚ ਸਾਡਾ ਰੱਬ ਮਾਇਆ ਹੀ ਹੈ, ਹਾਂਜੀ ਅਸਲ ਵਿੱਚ ਸਾਡਾ ਰੱਬ ਮਾਇਆ ਹੀ ਹੈ, ਅਤੇ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ ਹੈ। ਇਹ ਜਗ ਮਿੱਠਾ, ਅਗਲਾ ਕਿਨ ਡਿੱਠਾ ਵਾਲੀ ਸਾਡੀ ਅੰਦਰਲੀ ਹਾਲਤ ਹੋ ਚੁੱਕੀ ਹੈ। ਇਸ ਝੂਠੀ ਮਾਇਆ ਰਾਣੀ ਦਾ ਹੀ ਅਸੀਂ ਖਿਆਲ ਕਰਦੇ ਹਾਂ, ਚਿਤਵਨੀ ਕਰਦੇ ਹਾਂ, ਵਿਉਂਤਾਂ ਕਰਦੇ ਹਾਂ, ਚਾਪਲੂਸੀ ਕਰਦੇ ਹਾਂ, ਅਭਿਆਸ ਕਰਦੇ ਹਾਂ, ਹੁਕਮ ਮੰਨਦੇ ਹਾਂ, ਪੂਜਾ ਕਰਦੇ ਹਾਂ, ਕਰਮ ਕਰਦੇ ਹਾਂ, ਘਾਲਣਾ ਘਾਲਦੇ ਹਾਂ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇਹੋਂ ਲੱਗਾ, ਵਿਸਰਿਆ ਕਰਤਾਰ। ਕਾਮ ਕ੍ਰੋਧ ਮਾਇਆ ਮੈਂ ਚੀਤ, ਝੂਠ ਵਿਕਾਰ ਜਗ ਹਿਤ ਚੀਤ, ਪੂੰਜੀ ਪਾਪ ਲੋਭ ਕੀ ਕੀਤ, ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ। ਦੂਜੇ ਪਾਸੇ ਅਸੀਂ ਪਰਮਾਰਥ ਦਾ ਵੀ ਦਮ ਭਰਦੇ ਹਾਂ ਅਤੇ ਰੱਬ ਨਾਲ ਠਾਠਾ ਬਾਗਾ ਹੀ ਕਰਦੇ ਹਾਂ। ਜੇ ਕਦੇ ਸਾਡੇ ਉੱਤੇ ਕੋਈ ਬਿਪਤਾ ਆ ਪਵੇ, ਹਾਂਜੀ ਜੇ ਕਦੇ ਸਾਡੇ ਉੱਤੇ ਕੋਈ ਬਿਪਤਾ ਆ ਪਵੇ ਤਾਂ ਅਸੀਂ ਇੱਕ ਪਾਸੇ ਪਾਠ ਪੂਜਾ ਕਰਦੇ ਹਾਂ, ਸਾਧਾਂ ਸੰਤਾਂ ਦੀ ਮਨੌਤਾਂ ਕਰਦੇ ਹਾਂ, ਦਾਨ ਸੁੱਖ ਦੇ ਹਾਂ, ਤੀਰਥ ਯਾਤਰਾ ਕਰਦੇ ਹਾਂ, ਅਰਦਾਸਾਂ ਕਰਦੇ ਹਾਂ, ਅਤੇ ਨਾਲ ਹੀ ਆਪਣੀ ਸਿਆਣਪ ਦੁਆਰਾ ਉਕਤੀਆਂ ਜੁਕਤੀਆਂ ਵਰਦੇ ਹਾਂ, ਸਿਫਾਰਿਸ਼ਾਂ ਪਾਉਂਦੇ ਹਾਂ, ਰਿਸ਼ਵਤਾਂ ਦਿੰਦੇ ਹਾਂ, ਧੱਕੇਸ਼ਾਹੀ ਕਰਦੇ ਹਾਂ। ਇਹ ਦੁਚਿੱਤੇ ਦਵਾਜਰੇ ਦੀ ਖੇਲ ਸਿਰਫ ਇਨਸਾਨੀ ਨਸਲ ਹੀ ਖੇਲਦੀ ਹੈ, ਹਾਂਜੀ ਇਹ ਦੁਚਿੱਤੇ ਦਵਾਜਰੇ ਦੀ ਖੇਲ ਸਿਰਫ ਇਨਸਾਨੀ ਨਸਲ ਹੀ ਖੇਲਦੀ ਹੈ, ਬਾਕੀ ਜੂਨਾਂ ਨੂੰ ਦੂਜੇ ਭਾਓ ਦਾ ਗਿਆਨ ਹੀ ਨਹੀਂ। ਉਹ ਕਰਤੇ ਦੇ ਹੁਕਮ ਵਿੱਚ ਸਹਿ ਸਵਾਏ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਨਸਾਨਾਂ ਵਿੱਚੋਂ ਵੀ ਇਹ ਦੂਜਾ ਭਾਓ ਅਥਵਾ ਪਖੰਡ ਦਾ ਵਰਤਾਰਾ ਅਖੌਤੀ ਧਰਮੀ ਲੋਕ ਹੀ ਕਰਦੇ ਹਨ। ਨਾਸਤਕ ਤਾਂ ਰੱਬ ਦੇ ਧਰਮ ਨੂੰ ਮੰਨਦੇ ਹੀ ਨਹੀਂ, ਇਸ ਲਈ ਉਹ ਪਖੰਡੀ ਨਹੀਂ ਹੋ ਸਕਦੇ। ਆਤਮਕ ਮੰਡਲ ਦੇ ਵਾਸੀ ਗੁਰਮੁਖ ਭਗਤ ਜਨ ਆਪਣੇ ਇਲਾਹੀ ਨਿੱਜ ਘਰ ਵਿੱਚ ਵਿਚਰਦੇ ਹਨ, ਉਹਨਾਂ ਨੂੰ ਮਾਇਕੀ ਮੰਡਲ ਦਾ ਕੋਈ ਲੇਪ ਨਹੀਂ ਹੁੰਦਾ। ਉਹ ਦੁਨੀਆਂ ਵਿੱਚ ਰੱਬੀ ਹੁਕਮ ਅਨੁਸਾਰ ਰੱਬ ਤੋਂ ਭੁੱਲੀਆਂ ਹੋਈਆਂ ਰੂਹਾਂ ਨੂੰ ਆਪਣੀ ਸ਼ਖਸੀ ਅਤੇ ਲਿਖਤੀ ਸਤਸੰਗ ਦੁਆਰਾ ਇਲਾਹੀ ਬਾਣੀ ਦਾ ਸੰਦੇਸ਼ ਦਿੰਦੇ ਹਨ। ਗੁਰਮੁਖ ਪਿਆਰੇ, ਇਸ ਤਰ੍ਹਾਂ ਉਹਨਾਂ ਨੂੰ ਕੋਲੰਬਸ ਵਾਂਗ ਆਪਣੇ ਸੋਮੇ ਅਕਾਲ ਪੁਰਖ ਅਤੇ ਆਤਮਿਕ ਮੰਡਲ ਦਾ ਸੰਦੇਸ਼ ਦੇ ਕੇ ਨਿੱਜ ਘਰ ਵੱਲ ਪ੍ਰੇਰਦੇ ਹਨ। ਇਹਨਾਂ ਆਤਮ ਦੇਸ਼ ਦੇ ਵਾਸੀਆਂ, ਗੁਰੂਆਂ, ਅਵਤਾਰਾਂ, ਭਗਤਾਂ, ਸਾਧਾਂ, ਸੰਤਾਂ, ਗੁਰਮੁਖ ਪਿਆਰਿਆਂ ਦੀ ਸਤਸੰਗ ਤੋਂ ਬਗੈਰ ਮਾਇਕੀ ਮੰਡਲ ਦੇ ਜੀਵਾਂ ਨੂੰ ਆਪਣੇ ਨਿੱਜ ਘਰ ਅਥਵਾ ਆਤਮ ਮੰਡਲ ਦਾ ਗਿਆਨ ਹੀ ਨਹੀਂ ਹੋ ਸਕਦਾ। ਹਾਂਜੀ ਬਹੁਤ ਧਿਆਨ ਦੇਣ ਯੋਗ ਗੱਲ ਹੈ। ਇਹਨਾਂ ਆਤਮ ਦੇਸ਼ ਦੇ ਵਾਸੀਆਂ ਗੁਰੂਆਂ ਅਵਤਾਰਾਂ ਭਗਤਾਂ ਸਾਧਾਂ ਸੰਤਾਂ ਗੁਰਮੁਖ ਪਿਆਰਿਆਂ ਦੀ ਸਤਸੰਗਤ ਤੋਂ ਬਗੈਰ ਮਾਇਕੀ ਮੰਡਲ ਦੇ ਜੀਵਾਂ ਨੂੰ ਆਪਣੇ ਨਿੱਜ ਘਰ ਅਥਵਾ ਆਤਮ ਮੰਡਲ ਦਾ ਗਿਆਨ ਹੀ ਨਹੀਂ ਹੋ ਸਕਦਾ। ਗੁਰਬਾਣੀ ਇਸ ਨੁਕਤੇ ਨੂੰ ਇਉਂ ਦਰਸਾਉਂਦੀ ਹੈ, ਸਾ ਸੰਗਤ ਬਿਨ ਤਰਿਓ ਨਾ ਕੋਈ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ, ਸਾ ਸੰਗਤ ਬਿਨਾ ਭਉ ਨਹੀਂ ਉਪਜੈ, ਭਾ ਬਿਨ ਭਗਤ ਨਹੀਂ ਹੋਏ ਤੇਰੀ, ਸਾ ਸੰਗ ਕਬਹੂ ਨਹੀਂ ਕੀਨੀ, ਰਚਿਓ ਧੰਦੈ ਝੂਠ, ਸਵਾਨ ਸੂਕਰ ਬਾਇਸ ਜਿਵੇਂ ਪਟਕਤ ਚਾਲਿਓ ਊਠ, ਬਿਨ ਸਾਧ ਨਾ ਪਾਈਏ ਹਰ ਕਾ ਸੰਗ, ਸਾਧ ਸੰਗਤ ਗੁਰ ਸ਼ਬਦ ਬਿਨ ਲੱਖ 84 ਜੂਨ ਪਵਾਵੇ, ਸਾਧ ਸੰਗਤ ਗੁਰ ਸ਼ਰਨ ਬਿਨ ਨਿਫਲ ਮਾਨਸ ਦੇਸ਼ ਦੇ ਅਵੇਹੀ, ਸਾਧ ਸੰਗਤ ਬਿਨ ਭਰਮ ਭੁਲਾਇਆ। ਦੂਜੇ ਲਫਜ਼ਾਂ ਵਿੱਚ ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਰੱਬ ਨੂੰ ਭੁੱਲੇ ਹੋਏ ਜੀਵਾਂ ਨੂੰ ਇਹਨਾਂ ਗੁਰਮੁਖ ਪਿਆਰਿਆਂ ਦੇ ਮੇਲਜੋਲ ਅਥਵਾ ਸਤਸੰਗਤ ਦੁਆਰਾ ਹੀ ਆਤਮਕ ਮੰਡਲ ਦਾ ਗਿਆਨ ਹੁੰਦਾ ਹੈ ਜੀ। ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਰੱਬ ਤੋਂ ਭੁੱਲੇ ਹੋਏ ਜੀਵਾਂ ਨੂੰ ਇਹਨਾਂ ਗੁਰਮੁਖ ਪਿਆਰਿਆਂ ਦੇ ਮੇਲਜੋਲ ਅਥਵਾ ਸਤਸੰਗਤ ਦੁਆਰਾ ਹੀ ਆਤਮਕ ਮੰਡਲ ਦਾ ਗਿਆਨ ਹੁੰਦਾ ਹੈ, ਨਿਸ਼ਚਾ ਆਉਂਦਾ ਹੈ, ਸ਼ਰਧਾ ਉਪਜਦੀ ਹੈ, ਚਾਉ ਉਪਜਦਾ ਹੈ, ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਉਮਾ ਉੱਠਦਾ ਹੈ, ਰਹਿਸ ਵਿੱਚ ਆਉਂਦਾ ਹੈ, ਉੱਦਮ ਹੁੰਦਾ ਹੈ, ਸਿਮਰਨ ਹੁੰਦਾ ਹੈ, ਸੇਵਾ ਹੁੰਦੀ ਹੈ, ਆਤਮ ਸ਼ੋਅ ਲੱਗਦੀ ਹੈ, ਆਤਮਕ ਝਲਕਾਂ ਵੱਜਦੀਆਂ ਹਨ, ਆਤਮਾ ਜਾਗ ਪੈਂਦੀ ਹੈ, ਬਿਸਮਾਦ ਹੁੰਦਾ ਹੈ, ਪਿਆਰ ਆਉਂਦਾ ਹੈ, ਪਰਮ ਰਸ ਮਾਣਦੇ ਹਨ, ਪ੍ਰੇਮ ਸਮੈਪਨਾਂ ਦੇ ਹਡੋਲੇ ਮਾਣਦੇ ਹਨ, ਤੱਤ ਗਿਆਨ ਦੀ ਸੋਝੀ ਆਉਂਦੀ ਹੈ, ਆਤਮਕ ਰੰਗ ਮਾਣਦੇ ਹਨ, ਆਤਮਕ ਮਹਾਰਸ ਮਾਣਦੇ ਹਨ, ਸ਼ਬਦ ਦੀ ਸੋਝੀ ਹੁੰਦੀ ਹੈ, ਹੁਕਮ ਦੀ ਸੋਝੀ ਹੁੰਦੀ ਹੈ, ਨਾਮ ਦਾ ਪ੍ਰਕਾਸ਼ ਹੁੰਦਾ ਹੈ, ਮਾਇਆ ਛਲਨੀ ਤੋਂ ਛੁਟਕਾਰਾ ਹੁੰਦਾ ਹੈ, ਆਵਾਗਮਨ ਦਾ ਗੇਟ ਟੁੱਟ ਜਾਂਦਾ ਹੈ, ਜਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਨਿੱਜ ਘਰ ਵਿੱਚ ਵਾਸਾ ਹੁੰਦਾ ਹੈ, ਸਹਿਜ ਦੀ ਮੌਜ ਮਾਣਦੇ ਹਨ, ਲੋਕ ਸੁਖੀਏ ਪਰਲੋਕ ਸੁਹੇਲੇ ਹੁੰਦੇ ਹਨ, ਮਾਇਕੀ ਪਵਜਲ ਤੋਂ ਤਰ ਜਾਂਦੇ ਹਨ। ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ, ਸਾਧ ਸੰਗਤ ਮੈਂ ਵਿਸ਼ਵਾਸ ਹੋਏ, ਹਰ ਜੀਵਤ ਮਰਨ ਸਿਗਾਰੀ, ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਐ, ਸਹਿਜੇ ਹੀ ਹਰ ਨਾਮ ਲਿਹੋ, ਹਰ ਤੱਤ ਨਾ ਖੋਈਏ, ਮੁਕਤ ਪਾਈਐ ਸਤ ਸੰਗਤ, ਬਿਰਸ ਜਾਏ ਅੰਧਾਰ, ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ, ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਹਰ ਰਾਮ ਨਾਮ ਨਿਸਤਾਰੇ, ਸਾਧ ਸੰਗਤ ਨਿਸ਼ਚੋ ਹੈ ਤਰਨਾ, ਹਰ ਕੇ ਸੰਤ ਮਿਲ ਪ੍ਰੀਤ ਲਗਾਨੀ, ਵਿੱਚੇ ਗ੍ਰਹਿ ਉਦਾਸ, ਸਾਧ ਸੰਗਤ ਪਾਓ ਭਾਓ ਸਹਿਜ ਬੈਰਾਗ ਹੈ। ਆਤਮਿਕ ਤੱਤ ਗਿਆਨ ਤੋਂ ਬਗੈਰ ਸਾਡੇ ਮਨ ਦਾ ਦੀਵਾ ਬੁਝਿਆ ਹੋਇਆ ਹੈ। ਹਾਂਜੀ, ਆਤਮਿਕ ਤੱਤ ਗਿਆਨ ਤੋਂ ਬਗੈਰ ਸਾਡੇ ਮਨ ਦਾ ਦੀਵਾ ਬੁਝਿਆ ਹੋਇਆ ਹੈ, ਜਿਸ ਕਾਰਨ ਅਸੀਂ ਮਾਇਕੀ ਹਨੇਰ ਖਾਤੇ ਵਿੱਚ ਹੀ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਾਂ, ਹਉਮੈ ਵਿੱਚ ਹੀ ਪਾਠ ਪੂਜਾ ਕਰਮ ਧਰਮ ਕਰਦੇ ਹਾਂ, ਅਤੇ ਆਪਣੇ ਆਪ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਾਂ। ਹਉਮੈ ਦੀ ਅਗਿਆਨਤਾ ਵਿੱਚ ਕੀਤੇ ਹੋਏ ਕਰਮ ਧਰਮ ਰੁੱਖੇ ਸੁੱਕੇ ਫੋਕੇ ਮੁਰਦਾ ਸਾਧਨ ਹੀ ਹੁੰਦੇ ਹਨ। ਹਾਂਜੀ, ਹਉਮੈ ਦੀ ਅਗਿਆਨਤਾ ਵਿੱਚ ਕੀਤੇ ਹੋਏ ਕਰਮ ਧਰਮ ਰੁੱਖੇ ਸੁੱਕੇ ਫੋਕੇ ਮੁਰਦਾ ਸਾਧਨ ਹੀ ਹੁੰਦੇ ਹਨ। ਇਹਨਾਂ ਫੋਕੇ ਮੁਰਦਾ ਸਾਧਨਾਂ ਨਾਲ ਸਾਡੀ ਮਾਨਸਿਕ ਅਗਿਆਨਤਾ ਦਾ ਹਨੇਰ ਦੂਰ ਨਹੀਂ ਹੋ ਸਕਦਾ, ਅਤੇ ਨਾ ਹੀ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਪਰ ਅਸੀਂ ਬਾਹਰ ਮੁਖੀ ਫੋਕੇ ਪਾਠ ਪੂਜਾ ਕਰਮ ਕਿਰਿਆ ਤੀਰਥ ਇਸ਼ਨਾਨ ਗਿਆਨ ਧਿਆਨ ਯੋਗ ਸਾਧਨਾ ਰੱਬ ਤੋਂ ਟੁੱਟਿਆਂ ਹੋਇਆਂ ਦੇ ਮੇਲਜੋਲ ਅਖੌਤੀ ਸੰਗਤ ਨੂੰ ਹੀ ਪਰਮਾਰਥ ਦੀ ਟੀਸੀ ਸਮਝ ਕੇ ਸੰਤੁਸ਼ਟ ਹੋਏ ਬੈਠੇ ਹਾਂ। ਸਿਰਫ ਸੰਤੁਸ਼ਟ ਹੀ ਨਹੀਂ ਬਲਕਿ ਭਲੇ ਭਲੇਰੇ ਪਰਮਾਰਥੀ ਪ੍ਰਚਾਰਕ ਗਿਆਨੀ ਪੰਡਿਤ ਅਖੌਤੀ ਸਾਧ ਅਖੌਤੀ ਸੰਤ ਅਥਵਾ ਧਰਮ ਦੇ ਠੇਕੇਦਾਰ ਬਣ ਕੇ ਆਫਰੇ ਫਿਰਦੇ ਹਾਂ। ਦੂਜੇ ਲਫਜ਼ਾਂ ਵਿੱਚ ਹਉਮੈ ਵਿੱਚ ਕੀਤੇ ਕਰਮ ਧਰਮ, ਪੁੰਨ ਦਾਨ, ਮੇਲ ਜੋਲ, ਸਭਾ ਸੈਟੀਆਂ ਆਦਿ ਸਭ ਤ੍ਰੈ ਗੁਣੀ ਮਾਇਕੀ ਮੰਡਲ ਦਾ ਹੀ ਵਰਤ ਵਰਤਾਰਾ ਅਤੇ ਪ੍ਰਗਟਾਵਾ ਹਨ। ਹਉਮੈ ਵਿੱਚ ਕੀਤੇ ਕਰਮ ਧਰਮ, ਪੁੰਨ ਦਾਨ, ਮੇਲ ਜੋਲ, ਸਭਾ ਸੈਟੀਆਂ ਆਦਿ ਸਭ ਤ੍ਰੈ ਗੁਣੀ ਮਾਇਕੀ ਮੰਡਲ ਦਾ ਹੀ ਵਰਤ ਵਰਤਾਰਾ ਅਤੇ ਪ੍ਰਗਟਾਵਾ ਹਨ। ਇਸ ਤਰ੍ਹਾਂ ਅਸੀਂ ਸਾਰੀ ਉਮਰ ਫੋਕੇ ਗਿਆਨ ਧਿਆਨ ਕਰਮ ਧਰਮ ਕਰਦੇ ਹੋਏ ਵੀ ਆਤਮਿਕ ਰਸ, ਆਤਮਿਕ ਰੰਗ, ਆਤਮਿਕ ਪ੍ਰਕਾਸ਼, ਆਤਮਿਕ ਰੁਣ ਚੋਣ, ਆਤਮਿਕ ਪ੍ਰੇਮ ਸਮੈਪਣਾ, ਆਤਮਿਕ ਸ਼ੋ, ਆਤਮਿਕ ਤੱਤ ਗਿਆਨ, ਆਤਮਿਕ ਨਾਮ ਤੋਂ ਵਾਂਝੇ ਰਹਿੰਦੇ ਹਾਂ। ਪਾਠ ਪੜ੍ਹੇ ਨਾ ਬੁੱਝਈ ਭੇਖੀ ਭਰਮ ਭੁਲਾਏ, ਮਨਮੁੱਖ ਕਰਮ ਕਰੇ ਨਹੀਂ ਬੁੱਝੈ ਬਿਰਥਾ ਜਨਮ ਗਵਾਏ, ਪੜ ਵਾਦ ਵਿਖਾਣੇ ਸਿਰ ਮਾਰੇ ਜਮਕਾਲਾ, ਤੱਤ ਨਾ ਚੀਨੈ ਬੰਨੈ ਪੰਡ ਪਰਾਲਾ, ਪਾਠ ਪੜ੍ਹੇ ਨਹੀਂ ਕੀਮਤ ਪਾਏ, ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ, ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸਦਾ ਮੁੱਢਲਾ ਕਾਰਨ ਇਹ ਹੈ ਕਿ ਸਾਨੂੰ ਸਹੀ ਸੱਚੀ ਸੁੱਚੀ ਜਿਉਂਦੀ ਜਾਗਦੀ ਆਤਮਿਕ ਸੰਗਤ ਨਹੀਂ ਮਿਲੀ। ਹਾਂਜੀ, ਇਸਦਾ ਮੁੱਢਲਾ ਕਾਰਨ ਇਹ ਹੈ ਕਿ ਸਾਨੂੰ ਸਹੀ ਸੱਚੀ ਸੁੱਚੀ ਜਿਉਂਦੀ ਜਾਗਦੀ ਆਤਮਿਕ ਸੰਗਤ ਨਹੀਂ ਮਿਲੀ, ਜਿਸ ਨੂੰ ਗੁਰਬਾਣੀ ਵਿੱਚ ਸਤਸੰਗਤ, ਸਾਧ ਸੰਗਤ, ਸੱਚੀ ਸੰਗਤ, ਗੁਰਸੰਗਤ, ਉੱਤਮ ਸੰਗਤ ਆਦਿ ਨਾਵਾਂ ਨਾਲ ਸਤਿਕਾਰਿਆ ਗਿਆ ਹੈ। ਐਸੀ ਸਤਸੰਗਤ ਅਥਵਾ ਸਾਧ ਸੰਗਤ ਦੀ ਗੁਰਬਾਣੀ ਵਿੱਚ ਬੜੀ ਵਡਿਆਈ ਕੀਤੀ ਗਈ ਹੈ, ਜਿਸ ਨੂੰ ਅਗਲੇ ਭਾਗ ਵਿੱਚ ਦਰਸਾਇਆ ਜਾਵੇਗਾ। ਇਸੇ ਲਈ ਸਾਨੂੰ ਐਸੀ ਉੱਤਮ ਦੈਵੀ ਆਤਮਿਕ ਸੰਗਤ ਲਈ ਗੁਰਬਾਣੀ ਵਿੱਚ ਜਾਚਨਾ ਕਰਨੀ ਸਿਖਾਈ ਗਈ ਹੈ। ਹਰ ਜੀਉ ਆ ਗਏ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਪਾਈ ਰੇ ਮੋਕੋ ਕੋਈ ਆਏ ਮਿਲੈ ਹਰ ਨਾਮ ਦੜਾਵੈ, ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾਂ, ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ, ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ, ਕਰ ਕਿਰਪਾ ਮੋਹੇ ਮਾਰਗ ਪਾਵੋ, ਸਾਧ ਸੰਗਤ ਕੈ ਅੰਚਰ ਲਾਵੋ, ਵਡਭਾਗੀ ਹਰ ਨਾਮ ਧਿਆਵੈ, ਹਰ ਕੇ ਭਗਤ ਹਰੇ ਤਿਨਕੀ ਸੰਗ ਦੇ ਪ੍ਰਭ ਜਾਚੋਂ, ਮੈਂ ਮੂੜ ਮੁਗਧ ਨਿਸਤਰੇ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਬਖਾਣ, ਕਿਤ ਵਿਦ ਕਿਉਂ ਪਾਈਐ ਪ੍ਰਭ ਆਪਣਾ, ਮੋਕੋ ਕਰੋ ਉਪਦੇਸ਼ ਹਰਦਾਨ। ਹਨੇਰਾ ਆਪਣੇ ਆਪ ਦੂਰ ਨਹੀਂ ਹੋ ਸਕਦਾ। ਹਾਂਜੀ, ਹਨੇਰਾ ਆਪਣੇ ਆਪ ਦੂਰ ਨਹੀਂ ਹੋ ਸਕਦਾ, ਹਨੇਰੇ ਨੂੰ ਦੂਰ ਕਰਨ ਲਈ ਪ੍ਰਕਾਸ਼ਮਈ ਲਾਟ ਚਾਹੀਦੀ ਹੈ। ਲੱਖਾਂ ਬੁਝੇ ਹੋਏ ਦੀਵੇ ਰੋਸ਼ਨੀ ਨਹੀਂ ਦੇ ਸਕਦੇ ਅਤੇ ਨਾ ਹੀ ਦੂਜੇ ਦੀਵਿਆਂ ਨੂੰ ਜਗਾ ਸਕਦੇ ਹਨ। ਐਨ ਇਸੇ ਤਰ੍ਹਾਂ ਹਉਮੈ ਵੇੜੇ ਮਨ ਨਾਲ ਕੀਤੇ ਹੋਏ ਪਾਠ ਪੂਜਾ ਕਰਮ ਧਰਮ ਦੁਆਰਾ ਸਾਡੀ ਮਾਨਸਿਕ ਅਗਿਆਨਤਾ ਦਾ ਹਨੇਰ ਦੂਰ ਨਹੀਂ ਹੋ ਸਕਦਾ। ਆਤਮਿਕ ਪ੍ਰਕਾਸ਼ਹੀਣ ਅਥਵਾ ਰੱਬੀਅਤ ਨਾਲੋਂ ਟੁੱਟੇ ਹੋਏ ਅਨੇਕਾਂ ਪ੍ਰਾਣੀਆਂ ਦੇ ਇਕੱਠ ਦੁਆਰਾ ਵੀ ਮਨ ਦਾ ਭਰਮ ਰੂਪੀ ਹਨੇਰਾ ਦੂਰ ਨਹੀਂ ਹੋ ਸਕਦਾ। ਆਤਮਿਕ ਪ੍ਰਕਾਸ਼ਹੀਣ ਅਥਵਾ ਰੱਬੀਅਤ ਨਾਲੋਂ ਟੁੱਟੇ ਹੋਏ ਅਨੇਕਾਂ ਪ੍ਰਾਣੀਆਂ ਦੇ ਇਕੱਠ ਦੁਆਰਾ ਵੀ ਮਨ ਦਾ ਭਰਮ ਰੂਪੀ ਹਨੇਰ ਦੂਰ ਨਹੀਂ ਹੋ ਸਕਦਾ। ਐਸੇ ਇਕੱਠ ਨੂੰ ਮੇਲ ਮਿਲਾਪ ਜਾਂ ਸੰਗਤ ਤਾਂ ਕਿਹਾ ਜਾ ਸਕਦਾ ਹੈ, ਪਰ ਗੁਰਬਾਣੀ ਵਿੱਚ ਦਰਸਾਈ ਹੋਈ ਸਤਸੰਗਤ, ਸਾਧ ਸੰਗਤ ਜਾਂ ਸੰਤ ਮੰਡਲੀ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਵਿੱਚ ਸਪਸ਼ਟ ਕੀਤਾ ਹੋਇਆ ਹੈ, ਸਤਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ, ਉਹ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰੇ ਪਰਪਕਾਰਿਆ, ਜੋ ਹਰ ਰਾਤੇ ਸੇ ਜਨ ਪ੍ਰਵਾਨ, ਤਿਨਕੀ ਸੰਗਤ ਪਰਮ ਨਿਦਾਨ, ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕਹਿ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ, ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ, ਸੰਤ ਮੰਡਲ ਤਾਹਾਂ ਕਾ ਨਾਓਂ, ਪਾਰ ਬ੍ਰਹਮ ਕੇਵਲ ਗੁਣ ਗਾਓ। ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਨਾਮ ਪ੍ਰਕਾਸ਼ ਵਾਲੀਆਂ ਜਾਗਤ ਜੋਤਾਂ ਦੀ ਸੰਗਤ ਦੁਆਰਾ ਹੀ ਸਾਡੇ ਮਨ ਦੇ ਬੁਝੇ ਹੋਏ ਦੀਵੇ ਜਗ ਸਕਦੇ ਹਨ। ਹਾਂਜੀ, ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਨਾਮ ਪ੍ਰਕਾਸ਼ ਵਾਲੀਆਂ ਜਾਗਤ ਜੋਤਾਂ ਦੀ ਸੰਗਤ ਦੁਆਰਾ ਹੀ ਸਾਡੇ ਮਨ ਦੇ ਬੁਝੇ ਹੋਏ ਦੀਵੇ ਜਗ ਸਕਦੇ ਹਨ। ਗੁਰਮੁਖ ਕੋਟ ਅਧਾਰ ਦਾ ਭਾਈ ਦੇ ਨਾਵੇਂ ਏਕ ਕਣੀ ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਭਵਨ ਜੋਤ ਦਿਖਾਈ। ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਗੁਰਸਿੱਖ ਸਿੱਖ ਗੁਰ ਹੋਏ ਅਚਰਜ ਦਿਖਾਇਆ ਜੋਤੀ ਜੋਤ ਜਗਾਏ ਦੀਪ ਦਿਪਾਇਆ ਦੀਵਾ ਬਲਦਾ ਦੀਵਿਓ ਸੰਸਰ ਪ੍ਰਵਾਣੇ ਪੀਰ ਮਰੀਦਾਂ ਪਿਰਹੜੀ ਹੈਰਾਨ ਹੈਰਾਨੇ। ਇਸ ਮਹੱਤਵਪੂਰਨ ਆਤਮਕ ਨੁਕਤੇ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਹੋਰਾਂ ਦੁਆਰਾ ਇਉਂ ਸੋਹਣੀ ਤਰ੍ਹਾਂ ਦਰਸਾਇਆ ਗਿਆ ਹੈ। ਇੱਥੇ ਗੁਰਮੁਖ ਪਿਆਰਿਆਂ ਨੇ ਪ੍ਰੋਫੈਸਰ ਪੂਰਨ ਸਿੰਘ ਦੀ ਦਿੱਤੀ ਹੋਈ ਉਦਾਹਰਨ ਦਿੱਤੀ ਹੈ ਜੀ। ਹਾਂਜੀ, ਇੱਕ ਪਲਕਾਰੇ ਵਿੱਚ ਸੰਤਾਂ ਦੀ ਨਦਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਹਾਂਜੀ, ਇੱਕ ਪਲਕਾਰੇ ਵਿੱਚ ਸੰਤਾਂ ਦੀ ਨਦਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਇਹ ਨਿਰੇ ਪੁਰੇ ਮਨੁੱਖ ਹੀ ਨਹੀਂ ਹੁੰਦੇ, ਸ਼ਕਲ ਸੂਰਤ ਕੇਵਲ ਮਨੁੱਖਾਂ ਵਾਲੀ ਹੁੰਦੀ ਹੈ, ਪਰ ਇਹਨਾਂ ਵਿੱਚ ਮਨੁੱਖਾਂ ਵਰਗਾ ਕੁਝ ਵੀ ਨਹੀਂ ਹੁੰਦਾ, ਕੇਵਲ ਰੱਬੀ ਜੀਵਨ ਠਾਠਾਂ ਮਾਰਦਾ ਹੈ। ਹਾਂਜੀ, ਗੁਰਮੁਖ ਸੰਤ ਉਹ ਬਲ ਦੀਆਂ ਲਾਟਾਂ ਹਨ, ਉਹ ਬਿਜਲੀਆਂ ਹਨ ਜਿਹੜੀਆਂ ਸਤਿਗੁਰਾਂ ਨੇ ਆਪਣੇ ਹੱਥੀਂ ਫੜ ਰੱਖੀਆਂ ਹਨ, ਅਤੇ ਜਦ ਉਹਨਾਂ ਦੀ ਮਰਜ਼ੀ ਹੁੰਦੀ ਹੈ ਤਦ ਕਿਸੇ ਦੇ ਦਿਲ ਦੇ ਮਨਾਰੇ ਉੱਪਰ ਵਸ ਜਾਂਦੀਆਂ ਹਨ। ਹਾਂਜੀ, ਗੁਰਮੁਖ ਸੰਤ ਉਹ ਹਨ ਜਿਨ੍ਹਾਂ ਤੋਂ ਜੇ ਕੋਈ ਅੱਗ ਦੀ ਇੱਕ ਨਿੱਕੀ ਜਿਹੀ ਚਿਣਗ ਮੰਗਣ ਆਵੇ ਤਦ ਉਸਦਾ ਸਾਰਾ ਘਰ ਅੰਦਰ ਬਾਹਰ ਅਵਚਲੀ ਜੋਤ ਨਾਲ ਜਗ ਉੱਠੇ, ਹਨੇਰਾ ਨਾ ਰਹੇ ਅਤੇ ਜੀਵਨ ਲਗਾਤਾਰ ਅਖੁੱਟ ਤੇਲ ਵਾਲੀ ਬੱਤੀ ਸਮਾਨ ਹੋ ਜਾਏ। ਹਾਂਜੀ, ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ, ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ, ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੇ ਆਏ ਮਿਲ ਗੁਰਸਿੱਖ ਆਏ ਮਿਲਦੀ ਪ੍ਰਾਰਥਨਾ ਸਤਿਗੁਰਾਂ ਨੇ ਸਿਖਾਈ ਹੈ। ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਹਾਂਜੀ, ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਛਕਾਉਣਾ ਇਸੇ ਗੁੱਝੀ ਖਮੀਰ ਦੀ ਰਾਸ ਦੇਣੀ ਹੈ। ਅਤੇ ਹਾਂਜੀ, ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਗਿਆ ਹੈ, ਤਿਤ ਜਾਏ ਬਹੁ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਾਧ ਸੰਗ ਹਰ ਕੈ ਰੰਗ, ਗੋਬਿੰਦ ਸਿਮਰਨ ਲਾਗਿਆ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਸਾਧ ਕੈ ਸੰਗ ਪਾਏ ਨਾਮ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵਿਸ਼ੇ ਦੇ ਉੱਤੇ ਮਹਾਂਪੁਰਖਾਂ ਨੇ 14 ਲੇਖਾਂ ਦੀ ਲੜੀ ਲਿਖੀ ਹੈ, ਆਪਾਂ 12ਵੇਂ ਭਾਗ ਨਾਲ ਇੱਕ ਭਾਗ ਨਾਲ ਸਾਂਝ ਕੀਤੀ ਹੈ। ਪੂਰਾ ਵਿਸਥਾਰ ਸੰਗਤ ਬਾਰੇ ਇਹ ਪੂਰੀ ਕਿਤਾਬ ਦੇ ਵਿੱਚ ਹੈ। ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ, ਧਰਮ ਮਜ਼ਬ ਰੋਸੇ ਗਿਲੇ ਧਰਮ ਪ੍ਰਚਾਰ, ਹੋਰ ਟੌਪਿਕਾਂ ਨੂੰ ਲੈ ਕੇ ਜੋ ਬਹੁਤ ਹੀ ਵਡਮੁੱਲੇ ਟੌਪਿਕ ਹਨ ਸਾਰੇ, ਜਿਨ੍ਹਾਂ ਗੁਰੂ ਪਿਆਰਿਆਂ ਕੋਲ ਇਹ ਨਹੀਂ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਿਲਕੁਲ ਨਾ ਮਾਤਰ ਜੀ ਭੇਟਾ 130 ਰੁਪਏ ਵਿੱਚ ਇਹ 13 ਕਿਤਾਬਾਂ ਦਾ ਸੈੱਟ ਉਪਲਬਧ ਹੈ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਇਹ ਲਿਖਤਾਂ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ, ਸਾਨੂੰ ਪਰਮਾਰਥ ਦਾ ਰਾਹ ਦਰਸਾਉਂਦੀਆਂ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡੀ ਪ੍ਰੀਤ ਪ੍ਰੇਮ ਰਸ ਚਾਓ ਵਧਾਉਂਦੀਆਂ ਹਨ। ਸੋ ਜ਼ਰੂਰ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।